SBS Radio.
ਧਰਤੀ ਤੇ ਜਦੋਂ ਤੋਂ ਜੀਵਨ ਦੀ ਸ਼ੁਰੂਆਤ ਹੋਈ ਹੈ ਉਸ ਸਮੇਂ ਤੋਂ ਜੀਵਨ ਦਾ ਵਿਕਾਸ ਹੁੰਦਾ ਆਇਆ ਹੈ ਔਰ ਵਿਕਾਸ ਦਾ ਮਤਲਬ ਹੈ ਲਗਾਤਾਰ ਬਦਲਾਵ ਇਸ ਵਿਕਾਸ ਨਾਲ ਇੱਕ ਬਹੁਤ ਵੱਡਾ ਬਦਲਾਵ ਆਇਆ ਹੈ ਸਾਡੇ ਸਮਾਜ ਵਿੱਚ ਸਾਡਾ ਰਹਿਣ ਸਹਿਣ ਪਹਿਰਾਵਾ ਖਾਣਾ ਪੀਣਾ ਕੰਮ ਕਾਜ ਸਭ ਕੁਛ ਮਨੁੱਖਤਾ ਦੇ ਵਿਕਾਸ ਨਾਲ ਬਦਲਦਾ ਆਇਆ ਹੈ ਇਨ੍ਹਾਂ ਬਦਲਾਵਾਂ ਬਾਰੇ ਗੱਲ ਕਰਦੇ ਹੋਏ ਅੱਜ ਅਸੀਂ ਆਪਣਾ ਧਿਆਨ ਖਿੱਚ ਰਹੇ ਹਾਂ ਸਾਡੇ ਭਾਈਚਾਰੇ ਦੇ ਨੌਜਵਾਨ ਪੀੜ੍ਹੀ ਵੱਲ ਸਿੱਧੀ ਸਿੱਧੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਸਾਡੀ ਨੌਜਵਾਨ ਪੀੜ੍ਹੀ ਦੀ ਸੈਕਸੁਅਲ ਹੈਲਥ ਤੇ ਸੈਕਸੁਅਲ ਐਕਟੀਵਿਟੀ ਬਾਰੇ ਗੱਲ ਕਰਨ ਜਾ ਰਹੇ ਹਾਂ ਚਾਹੇ ਉਹ ਪੱਛਮੀ ਸਭਿਅਤਾ ਦਾ ਅਸਰ ਹੋਵੇ ਜਾਂ ਡਿਜੀਟਲ ਮੀਡੀਆ ਤੇ ਬਹੁਤ ਸਾਰੀ ਜਾਣਕਾਰੀ ਉਪਲਬਧ ਹੋਣਾ ਪਰ ਸੱਚਾਈ ਇਹ ਹੈ ਕਿ ਜਿੱਥੇ ਕੁਝ ਦਹਾਕਿਆਂ ਪਹਿਲਾਂ ਇਹ ਮੰਨੀ ਗੱਲ ਸੀ ਕਿ ਹਰ ਕੋਈ ਇਨਸਾਨ ਸੈਕਸੁਅਲੀ ਐਕਟਿਵ ਵਿਆਹ ਤੋਂ ਬਾਅਦ ਹੀ ਹੁੰਦਾ ਹੈ ਉੱਥੇ ਅੱਜ ਇਹ ਸੱਚਾਈ ਹੈ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਸੈਕਸੁਅਲੀ ਐਕਟਿਵ ਹੋਣ ਲਈ ਵਿਆਹ ਹੋਣ ਦੀ ਉਡੀਕ ਨਹੀਂ ਕਰ ਰਹੀ ਕਹਿਣ ਦਾ ਭਾਵ ਕਿ ਬਹੁਤ ਕੱਚੀ ਉਮਰ ਵਿੱਚ ਵੀ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਸੈਕਸੁਅਲੀ ਐਕਟਿਵ ਹੈ ਇਸ ਦਾ ਮਤਲਬ ਇਹ ਵੀ ਹੈ ਕਿ ਬਹੁਤ ਛੋਟੀ ਉਮਰ ਵਿੱਚ ਸਾਡੀ ਪੀੜ੍ਹੀ ਅਲੱਗ ਅਲੱਗ ਪਰੇਸ਼ਾਨੀਆਂ ਤੇ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੀ ਹੈ ਹਾਲਾਂਕਿ ਕਈ ਲੋਕ ਇਸ ਮੁੱਦੇ ਉੱਤੇ ਗੱਲ ਕਰਨਾ ਪਸੰਦ ਨਹੀਂ ਕਰਦੇ ਝਿਜਕਦੇ ਹਨ ਜਾਂ ਇਹ ਨਹੀਂ ਸਮਝ ਪਾਉਂਦੇ ਕਿ ਕਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਪਰ ਇਹ ਬਹੁਤ ਜ਼ਰੂਰੀ ਹੈ ਕਿ ਇਸ ਬਾਰੇ ਚਰਚਾ ਕੀਤੀ ਜਾਵੇ ਕਿਉਂਕਿ ਇਹ ਅੱਜ ਦੀ ਸੱਚਾਈ ਹੈ ਤੇ ਨੌਜਵਾਨ ਪੀੜ੍ਹੀ ਨੂੰ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਸੋ ਇਸ ਬਾਰੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗਗਨਦੀਪ ਚੀਮਾ ਜੀ ਨਾਲ ਜੋ ਕਿ SBS ਤੇ ਪਹਿਲਾਂ ਵੀ ਕਈ ਵਾਰ ਡਾਇਟੀਸ਼ੀਅਨ ਤੇ ਫਿਜ਼ੀਸ਼ੀਅਨ ਦੇ ਤੌਰ ਤੇ ਸਾਡੇ ਨਾਲ ਸਾਂਝ ਪਾ ਚੁੱਕੇ ਹਨ ਸਭ ਤੋਂ ਪਹਿਲਾਂ ਤਾਂ SBS ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਬੜਾ ਹੀ ਨਿੱਘਾ ਸਵਾਗਤ ਹੈ ਗਗਨ ਤੁਹਾਡਾ ਜੀ ਆਇਆਂ ਨੂੰ
ਸਤਿ ਸ਼੍ਰੀ ਅਕਾਲ ਜੀ ਔਰ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ
ਜਿਵੇਂ ਅਸੀਂ ਗੱਲ ਕਰ ਰਹੇ ਸੀ ਅੱਜ ਆਪਾਂ ਨੌਜਵਾਨ ਬੱਚਿਆਂ ਦੇ ਸੈਕਸੁਅਲ ਹੈਲਥ ਬਾਰੇ ਗੱਲ ਕਰਨ ਜਾ ਰਹੇ ਹਾਂ ਤੇ ਅੱਜ ਕੱਲ੍ਹ ਦੇ ਆਧੁਨਿਕ ਸਮੇਂ ਵਿੱਚ ਅਸੀਂ ਵੇਖ ਰਹੇ ਹਾਂ ਕਿ ਸੈਕਸੁਅਲ ਐਕਟੀਵਿਟੀਜ਼ ਬੱਚਿਆਂ ਵਿੱਚ ਕਾਫੀ ਛੋਟੀ ਉਮਰ ਤੋਂ ਸ਼ੁਰੂ ਹੋ ਰਹੀ ਹੈ ਤੇ ਜ਼ਰੂਰੀ ਨਹੀਂ ਹੈ ਕਿ ਸਾਰੇ ਬੱਚਿਆਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ ਔਰ ਇਹ ਬਹੁਤ ਜ਼ਰੂਰੀ ਮੁੱਦਾ ਵੀ ਹੈ ਪਰ ਬਹੁਤ ਮੁਸ਼ਕਿਲ ਮੁੱਦਾ ਵੀ ਹੈ ਗੱਲ ਕਰਨ ਲਈ ਖਾਸ ਕਰ ਮਾਪਿਆਂ ਲਈ ਕਿਉਂਕਿ ਸਾਡੇ ਖਾਸ ਕਰ ਸੱਭਿਆਚਾਰ ਦੇ ਵਿੱਚ ਅਕਸਰ ਲੋਕ ਖੁੱਲ੍ਹ ਕੇ ਇਹਨਾਂ ਚੀਜ਼ਾਂ ਬਾਰੇ ਗੱਲ ਨਹੀਂ ਕਰਦੇ ਪਰ ਅਸੀਂ ਅੱਜ ਇਸ ਟੌਪਿਕ 'ਤੇ ਗੱਲ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਮਾਪੇ ਬੱਚਿਆਂ ਨਾਲ ਇਸ ਚੀਜ਼ ਬਾਰੇ ਕਿਸ ਤਰ੍ਹਾਂ ਗੱਲ ਕਰਨੀ ਸ਼ੁਰੂ ਕਰ ਸਕਦੇ ਹਾਂ ਜਾਂ ਕਿਹੜੀ ਸਹੀ ਉਮਰ ਹੈ ਜਿਸ ਉਮਰ ਦੇ ਵਿੱਚ ਮਾਪਿਆਂ ਨੂੰ ਲੱਗਦਾ ਹੈ ਕਿ ਹਾਂ ਹੁਣ ਸਹੀ ਟਾਈਮ ਹੈ ਕਿ ਬੱਚਿਆਂ ਨਾਲ ਇਸ ਚੀਜ਼ ਬਾਰੇ ਗੱਲ ਕੀਤੀ ਜਾ ਸਕੇ
ਹਾਂਜੀ ਪ੍ਰੀਤੀ ਜੋ ਆਪਾਂ ਇਹ ਅੱਜ ਜਿਹੜਾ ਟੌਪਿਕ ਲੈ ਕੇ ਆਏ ਹਾਂ ਆਪਣੇ ਪੰਜਾਬੀ ਕਲਚਰ ਵਿੱਚ ਤਾਂ ਇਹ ਬਹੁਤ ਮੁਸ਼ਕਿਲ ਵਾਲੀ ਸਥਿਤੀ ਬਣ ਜਾਂਦੀ ਹੈ ਕਿਉਂਕਿ ਆਪਾਂ ਉਸ ਕਲਚਰ ਵਿੱਚ ਜੰਮੇ ਪਲੇ ਹਾਂ ਜਿਸ ਵਿੱਚ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਵੀ ਬੁਰਾ ਸਮਝਿਆ ਜਾਂਦਾ ਹੈ ਤੇ ਮੈਂ ਇਸ ਭਾਵਨਾ ਦੀ ਪੂਰੀ ਪੂਰੀ ਕਦਰ ਕਰਦੀ ਹਾਂ ਕਿਸੇ ਵੀ ਪੰਜਾਬੀ ਯੰਗਸਟਰ ਤੋਂ ਉਹਨਾਂ ਦੇ ਮਾਪੇ ਐਕਸਪੈਕਟ ਨਹੀਂ ਕਰਨਗੇ ਕਿ ਵਿਆਹ ਤੋਂ ਪਹਿਲਾਂ ਉਹਨਾਂ ਦਾ ਸੈਕਸੁਅਲ ਰਿਲੇਸ਼ਨਸ਼ਿਪ ਬਣ ਜਾਵੇ ਪਰ ਜੇਕਰ ਮਾਪਿਆਂ ਨੂੰ ਪਤਾ ਲੱਗ ਹੀ ਗਿਆ ਕਿ ਸਿਚੁਏਸ਼ਨ ਇਹ ਬਣ ਗਈ ਹੈ ਕਿ ਉਹਨਾਂ ਦੇ ਨੌਜਵਾਨ ਬੱਚੇ ਸੈਕਸੁਅਲ ਰਿਲੇਸ਼ਨਸ਼ਿਪ ਬਣਾ ਬੈਠੇ ਹਨ ਜਾਂ ਸ਼ੱਕ ਹੋਵੇ ਕਿ ਉਹ ਦਿਨ ਦੂਰ ਨਹੀਂ ਤਾਂ ਫਿਰ ਇਸ ਸਿਚੁਏਸ਼ਨ ਤੋਂ ਅੱਖਾਂ ਫੇਰ ਲੈਣੀਆਂ ਵੀ ਠੀਕ ਨਹੀਂ ਹੈ ਜੇ ਉਹਨਾਂ ਨੂੰ ਸਮੇਂ ਸਿਰ ਸੇਫ ਸੈਕਸ ਦੀ ਸਹੀ ਜਾਣਕਾਰੀ ਨਾ ਮਿਲੀ ਤਾਂ ਉਹਨਾਂ ਲਈ ਇਹ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਸੋ ਅੱਜ ਦਾ ਇਹ ਵਿਸ਼ਾ ਭਾਵੇਂ ਬਹੁਤ ਸੰਜੀਦਾ ਵਿਸ਼ਾ ਸੀ ਇਸ ਬਾਰੇ ਗੱਲ ਕਰਨੀ ਸਪੈਸ਼ਲੀ ਪੰਜਾਬੀ ਕਮਿਊਨਿਟੀ ਆਪਣੇ ਪੰਜਾਬੀ ਸੱਭਿਆਚਾਰ ਵਿੱਚ ਤੇ ਉਹ ਵੀ ਰੇਡੀਓ ਦੇ ਉੱਤੇ ਇਹ ਸਾਡੇ ਲਈ ਇੱਕ ਕੋਈ ਸੌਖਾ ਕੰਮ ਨਹੀਂ ਸੀ ਪਰ ਮੈਂ ਤੇ ਪ੍ਰੀਤੀ ਆਪਣੀਆਂ ਨਿੱਜੀ ਭਾਵਨਾਵਾਂ ਨੂੰ ਪਰੇ ਕਰਕੇ ਬੜੀ ਹਿੰਮਤ ਨਾਲ ਇਹ ਵਿਸ਼ਾ ਅੱਜ ਸਰੋਤਿਆਂ ਦੇ ਸਾਹਮਣੇ ਲੈ ਕੇ ਆਏ ਹਾਂ ਇਹ ਆਸ ਤੇ ਕਿ ਜੇ ਅਸੀਂ ਅਜਿਹੇ ਟੌਪਿਕ ਤੇ ਗੱਲ ਕਰਨ ਨਾਲ ਕਿਸੇ ਵੀ ਇੱਕ ਦੀ ਜਾਨ ਵੀ ਬਚਾ ਸਕੀਏ ਤਾਂ ਇਹ ਗੱਲਬਾਤ ਦਾ ਮਕਸਦ ਪੂਰਾ ਹੋ ਜਾਵੇਗਾ ਸੋ ਜਿਹੜਾ ਆਪਦਾ ਕੁਐਸਚਨ ਸੀਗਾ ਵੀ ਕਿਹੜੀ ਏਜ ਵਿੱਚ ਸੋ ਜਦੋਂ ਵੀ ਤੁਹਾਨੂੰ ਲੱਗੇ ਕਿ ਕੋਈ ਸ਼ੱਕ ਪਵੇ ਕਿ ਤੁਹਾਡਾ ਬੱਚਾ ਸੈਕਸੁਅਲੀ ਐਕਟਿਵ ਹੋਣ ਜਾ ਰਿਹਾ ਹੈ ਜਾਂ ਹੋ ਸਕਦਾ ਵੀ ਤੁਹਾਨੂੰ ਲੱਗੇ ਇਹ ਦਿਨ ਦੂਰ ਨਹੀਂ ਹੈਗਾ ਤਾਂ ਉਸ ਸਿਚੁਏਸ਼ਨ ਵਿੱਚ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨਾਲ ਗੱਲਬਾਤ ਸ਼ੁਰੂ ਕਰੋ ਵੱਧ ਉਮਰ ਦੇ ਬੱਚੇ ਜਾਂ ਨੌਜਵਾਨ ਜਿਹੜੇ ਨੇ ਸੈਕਸ ਬਾਰੇ ਜਾਣਕਾਰੀ ਕਈ ਸਾਧਨਾਂ ਤੋਂ ਪ੍ਰਾਪਤ ਕਰ ਸਕਦੇ ਹਨ ਜਿਵੇਂ ਕਿ ਸੋਸ਼ਲ ਮੀਡੀਆ ਹੈ ਇੰਟਰਨੈਟ ਹੈ ਦੋਸਤਾਂ ਮਿੱਤਰਾਂ ਤੇ ਸਹੇਲੀਆਂ ਤੋਂ ਖਾਸ ਕਰਕੇ ਉਹ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਨੇ ਪਰ ਅਜਿਹੇ ਸਾਧਨਾਂ ਤੋਂ ਮਿਲੀ ਜਾਣਕਾਰੀ ਉਹਨਾਂ ਨੂੰ ਸੁਚੇਤ ਕਰਨ ਦੀ ਬਜਾਏ ਉਹਨਾਂ ਵਿੱਚ ਕਨਫਿਊਜ਼ਨ ਕ੍ਰੀਏਟ ਕਰ ਸਕਦੀ ਹੈ ਉਹਨਾਂ ਦੇ ਦਿਮਾਗ ਵਿੱਚ ਸੈਕਸ ਪ੍ਰਤੀ ਖਾਸ ਕਰਕੇ ਸੇਫ ਸੈਕਸ ਪ੍ਰਤੀ ਉਲਝਣ ਪੈਦਾ ਕਰ ਸਕਦੀ ਹੈ। ਔਰ ਮੈਂ ਥੋੜਾ ਜਿਹਾ ਰਿਸਰਚ ਬੇਸਡ ਵੀ ਦੱਸ ਦਵਾਂ ਕਿ ਆਸਟ੍ਰੇਲੀਆ ਤੇ ਵਰਲਡ ਵਾਈਡ ਜੋ ਇਸ ਟੌਪਿਕ ਤੇ ਸਰਵੇਸ ਕੀਤੇ ਗਏ ਹਨ ਉਹਨਾਂ ਤੋਂ ਇੱਕ ਗੱਲ ਸਪਸ਼ਟ ਹੋਈ ਹੈ ਕਿ ਨੌਜਵਾਨ ਬੱਚੇ ਆਪਣੇ ਮਾਪਿਆਂ ਨਾਲ ਸੈਕਸ ਅਤੇ ਰਿਸ਼ਤਿਆਂ ਬਾਰੇ ਰਿਲੇਸ਼ਨਸ਼ਿਪਸ ਬਾਰੇ ਗੱਲ ਕਰਨ ਦੇ ਬਹੁਤ ਇੱਛੁਕ ਹੁੰਦੇ ਹਨ। ਦੇ ਵਾਂਟ ਟੂ ਟਾਕ ਟੂ ਦੇਅਰ ਪੇਰੈਂਟਸ ਅਬਾਊਟ ਰਿਲੇਸ਼ਨਸ਼ਿਪਸ ਐਂਡ ਸੈਕਸੁਅਲਿਟੀ। ਪਰ ਇਹ ਦੇਖਿਆ ਗਿਆ ਹੈ ਕਿ ਮਾਪਿਆਂ ਲਈ ਇਸ ਟੌਪਿਕ ਤੇ ਗੱਲ ਕਰਨਾ ਅਨਕੰਫਰਟੇਬਲ ਹੁੰਦਾ ਹੈ, ਨੋ ਮੈਟਰ ਵਿਚ ਕਲਚਰ ਦੇ ਆਰ। ਉਹ ਬੇਆਰਾਮੀ ਪਰੇਸ਼ਾਨੀ ਮਹਿਸੂਸ ਕਰਦੇ ਨੇ ਆਪਣੇ ਨੌਜਵਾਨ ਬੱਚਿਆਂ ਨਾਲ ਇਸ ਬਾਰੇ ਗੱਲ ਕਰਨ ਲੱਗਿਆਂ। ਪਰ ਸੇਫ ਸੈਕਸ ਬਾਰੇ ਆਪਣੇ ਨੌਜਵਾਨ ਬੱਚਿਆਂ ਨਾਲ ਗੱਲ ਨਾ ਕਰਨਾ ਖਤਰਨਾਕ ਹੋ ਸਕਦਾ ਹੈ। ਅਨਸੁਰੱਖਿਅਤ ਸੈਕਸ ਕਰਨ ਨਾਲ ਉਹ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ, ਜਿਵੇਂ ਕਿ HIV ਜਿਹੜਾ ਕਿ ਏਡਸ ਕਰਦਾ ਹੈ, ਤੇ ਇੱਥੋਂ ਤੱਕ ਕਿ ਹੈਪੇਟਾਈਟਿਸ ਬੀ ਤੇ ਕੁਝ ਹੱਦ ਤੱਕ ਹੈਪੇਟਾਈਟਿਸ ਸੀ ਜੋ ਲਿਵਰ ਦੀਆਂ ਬਿਮਾਰੀਆਂ ਹਨ, ਬਹੁਤ ਖਤਰਨਾਕ ਬਿਮਾਰੀਆਂ ਹਨ। ਇਹਨਾਂ ਬਿਮਾਰੀਆਂ ਤੇ ਹੋਰ ਅਨੇਕਾਂ ਕਿਸਮਾਂ ਦੀਆਂ ਇਨਫੈਕਸ਼ਨ ਦੇ ਇਹ ਬੱਚੇ ਸ਼ਿਕਾਰ ਹੋ ਸਕਦੇ ਹਨ। ਸੋ ਇਹ ਵੀ ਹੋ ਸਕਦਾ ਹੈ ਕਿ ਬੱਚੇ ਅਨਵਾਂਟਿਡ ਸੈਕਸ ਐਕਸਪੀਰੀਅੰਸ ਕਰ ਰਹੇ ਹੋਣ, ਉਹਨਾਂ ਨੂੰ ਸੈਕਸ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੋਵੇ ਉਹਨਾਂ ਦੇ ਪਾਰਟਨਰ ਵੱਲੋਂ। ਸੋ ਸਹੀ ਤਰੀਕਾ ਤਾਂ ਇਹ ਹੈ ਵੀ ਲਾਈਫ ਦਾ ਉਹ ਮੋੜ ਆਉਣ ਤੋਂ ਪਹਿਲਾਂ ਆਪਾਂ ਸੰਭਲ ਜਾਈਏ ਔਰ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਉਹਦੀ ਜਾਣਕਾਰੀ ਦਈਏ। ਔਰ ਇਹ ਮੰਨ ਕੇ ਚੱਲੋ ਕਿ ਆਪਣੇ ਨੌਜਵਾਨ ਬੱਚਿਆਂ ਨਾਲ ਜਦੋਂ ਤੁਸੀਂ ਸੇਫ ਸੈਕਸ ਬਾਰੇ ਗੱਲ ਕਰੋਗੇ ਤਾਂ ਤੁਸੀਂ ਔਕਵਰਡ ਜਾਂ ਬੇਆਰਾਮੀ ਜਿਹੀ ਮਹਿਸੂਸ ਜ਼ਰੂਰ ਕਰੋਗੇ। ਇਟ ਇਜ਼ ਨੋਰਮਲ, ਦੇ ਸੇ ਇਟ ਇਜ਼ ਨੋਰਮਲ ਟੂ ਫੀਲ ਔਕਵਰਡ।
ਹਾਂਜੀ ਗਗਨ, ਜਿਵੇਂ ਤੁਸੀਂ ਕਿਹਾ ਕਿ ਇਹ ਸਹੀ ਗੱਲ ਹੈ ਕਿ ਔਕਵਰਡਨੈਸ ਹੋ ਸਕਦੀ ਹੈ ਦੋਹੇ ਪਾਸਿਓਂ ਹੀ ਹੋ ਸਕਦੀ ਹੈ ਕਿਉਂਕਿ ਘਰਾਂ ਵਿੱਚ ਮਾਹੌਲ ਅਲੱਗ ਅਲੱਗ ਤਰ੍ਹਾਂ ਦਾ ਹੁੰਦਾ ਹੈ। ਤੁਹਾਨੂੰ ਲੱਗਦਾ ਹੈ ਕਿ ਜ਼ਰੂਰੀ ਹੈ ਕਿ ਬੱਚਿਆਂ ਨੂੰ ਥੋੜਾ ਕੌਨਫੀਡੈਂਸ ਵਿੱਚ ਲੈਣਾ ਕਿ ਜੇ ਅਸੀਂ ਇਸ ਚੀਜ਼ ਬਾਰੇ ਗੱਲ ਕਰਦੇ ਹਾਂ ਜਾਂ ਕੋਈ ਓਪਨ ਡਿਸਕਸ਼ਨ ਕਰਦੇ ਹਾਂ ਤਾਂ ਬੱਚਿਆਂ ਨੂੰ ਜੱਜ ਨਹੀਂ ਕੀਤਾ ਜਾਵੇਗਾ, ਯੂਨੋ ਕਿ ਕਿਉਂਕਿ ਕਈ ਵਾਰ ਬੱਚੇ ਇਸ ਡਰ ਕਾਰਨ ਘਰਦਿਆਂ ਨਾਲ ਗੱਲ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਵੀ ਵਿਲ ਬੀ ਇਨ ਟ੍ਰਬਲ, ਸਾਨੂੰ ਡਾਂਟਿਆ ਜਾਏਗਾ ਜਾਂ ਸਾਨੂੰ ਗਲਤ ਸਮਝਿਆ ਜਾਏਗਾ। ਇਸ ਕਰਕੇ ਕਈ ਬੱਚੇ ਇਹਨਾਂ ਗੱਲਾਂ ਨੂੰ ਛੁਪਾਉਂਦੇ ਨੇ ਆਪਣੇ ਘਰਾਂ ਤੋਂ, ਹੈ ਨਾ। ਸੋ ਪੇਰੈਂਟਸ ਲਈ ਕੁਛ ਐਸੀਆਂ ਸਟ੍ਰੈਟਜੀਜ਼ ਹੋ ਸਕਦੀਆਂ ਨੇ ਕਿ ਉਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕੀ ਕਹਿਣ ਬੱਚਿਆਂ ਨੂੰ, ਥੋੜਾ ਜਿਹਾ ਉਹਨਾਂ ਨੂੰ ਦਿਲਾਸਾ ਦੇਣ ਲਈ ਕਿ ਗੱਲ ਕਰਨੀ ਠੀਕ ਹੈ ਤੇ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਕਹਿ ਸਕਦੇ ਹੋ ਤੇ ਤੁਸੀਂ ਕਿਸੇ ਪ੍ਰੋਬਲਮ ਵਿੱਚ ਨਹੀਂ ਆਉਂਗੇ।
ਹਾਂਜੀ, ਸੋ ਇਹ ਬੱਚਿਆਂ ਦਾ ਇਹ ਇੱਕ ਸਟ੍ਰੈਟਜੀ ਹੋ ਸਕਦੀ ਹੈ ਕਿ ਗੱਲ ਹੈਲਦੀ ਰਿਲੇਸ਼ਨਸ਼ਿਪਸ ਤੋਂ ਸ਼ੁਰੂ ਕੀਤੀ ਜਾਵੇ ਜਾਂ ਗੱਲ ਹੈਲਥ ਤੋਂ ਸ਼ੁਰੂ ਕੀਤੀ ਜਾਵੇ ਕਿ ਨੋਰਮਲੀ ਵੀ ਆਪਾਂ ਹੈਲਥ ਬਾਰੇ ਜਾਣਕਾਰੀ ਲੈਣੀ ਆਪਣੇ ਲਈ ਬਹੁਤ ਜ਼ਰੂਰੀ ਹੈ, ਚੰਗਾ ਖਾਣਾ ਚੰਗਾ ਸਿਹਤ ਦੀ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ, ਤੇ ਜੇ ਆਪਾਂ ਚੰਗੀ ਸਿਹਤ ਬਾਰੇ ਜਾਣਕਾਰੀ ਨਹੀਂ ਲਵਾਂਗੇ ਜਾਂ ਚੰਗੇ ਖਾਣ ਪੀਣ ਬਾਰੇ ਜਾਣਕਾਰੀ ਨਹੀਂ ਲਵਾਂਗੇ ਤਾਂ ਆਪਾਂ ਨੂੰ ਬਿਮਾਰੀਆਂ ਲੱਗ ਸਕਦੀਆਂ ਨੇ। ਤੇ ਇਹ ਵੀ ਇੱਕ ਇੰਪੋਰਟੈਂਟ ਲਾਈਫ ਦਾ ਟੌਪਿਕ ਹੈਗਾ। ਕਈ ਵਾਰੀ ਇਹ ਵੀ ਹੁੰਦਾ ਕਿ ਮਾਪਿਆਂ ਨੂੰ ਇਹ ਵੀ ਭੁਲੇਖਾ ਹੁੰਦਾ ਹੈ ਕਿ ਜੇ ਅਸੀਂ ਗੱਲ ਕਰਾਂਗੇ ਤਾਂ ਉਹਨਾਂ ਦਾ ਧਿਆਨ ਹੋਰ ਇਸ ਰੁਝਾਨ ਪਾਸੇ ਵਧੇਗਾ, ਪਰ ਅਜਿਹਾ ਨਹੀਂ ਹੈ। ਰਿਸਰਚ ਸ਼ੋਜ਼ ਦੈਟ ਟਾਕਿੰਗ ਟੂ ਯੰਗ ਪੀਪਲ ਅਬਾਊਟ ਸੈਕਸ ਡਜ਼ ਨੋਟ ਐਨਕਰੇਜ ਦੈਮ ਟੂ ਐਕਸਪੈਰੀਮੈਂਟ ਸੈਕਸੁਅਲਿਟੀ। ਇਸ ਤੇ ਵਿਪਰੀਤ ਇਹ ਵੇਖਿਆ ਗਿਆ ਹੈ ਕਿ ਜਿਹਨਾਂ ਨੌਜਵਾਨ ਬੱਚਿਆਂ ਨੂੰ ਸੈਕਸੁਅਲ ਐਜੂਕੇਸ਼ਨ ਮਿਲੀ ਹੁੰਦੀ ਹੈ ਉਹ ਸਗੋਂ ਫਸਟ ਸੈਕਸੁਅਲ ਐਕਸਪੀਰੀਅੰਸ ਡਿਲੇ ਕਰਦੇ ਨੇ। ਸੋ ਇਹ ਵੀ ਇੰਪੋਰਟੈਂਟ ਹੈਗਾ, ਪੇਰੈਂਟਸ ਨੂੰ ਜਾਣਨਾ ਜ਼ਰੂਰੀ ਹੈਗਾ ਵੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਬਾਰੇ ਗੱਲ ਕਰੋਗੇ ਤਾਂ ਉਹਨਾਂ ਦਾ ਰੁਝਾਵ ਵਧੇਗਾ ਜਾਂ ਉਹ ਇਸ ਪਾਸੇ ਜਾਣਗੇ। ਇਹ ਸਿਰਫ ਉਹਨਾਂ ਨੂੰ ਬਚਾਉਣ ਲਈ ਗੱਲ ਕਰਨੀ ਹੈ, ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜਾਂ ਉਹਨਾਂ ਨੂੰ ਅਨਵਾਂਟਿਡ ਸੈਕਸ ਤੋਂ ਬਚਾਉਣ ਲਈ ਇਹ ਗੱਲ ਕਰਨੀ ਜ਼ਰੂਰੀ ਹੈ। ਸੋ ਉਹਨਾਂ ਨੂੰ ਭਰੋਸੇ ਅੰਦਰ ਲੈ ਕੇ, ਉਹਨਾਂ ਨੂੰ ਆਪਣੇ ਆਪਣੇ ਪਿਆਰ ਅੰਦਰ ਲੈ ਕੇ ਕਿ ਇਹ ਨੋਰਮਲ ਗੱਲ ਹੈਗੀ ਆ ਔਰ ਇਹ ਕਿਸੇ ਨਾ ਕਿਸੇ ਸਟੇਜ ਤੇ ਇਹ ਗੱਲਾਂ ਜਾਣਨੀਆਂ ਜ਼ਰੂਰੀ ਹੋਣਗੀਆਂ। ਤੇ ਜੇ ਸਿਚੁਏਸ਼ਨ ਇਹ ਕਹਿ ਰਹੀ ਹੈ ਕਿ ਤੁਹਾਡਾ ਬੱਚਾ ਦਾ ਰਾਈਟ ਟਾਈਮ ਹੈ ਇਹ ਜਾਣਨ ਲਈ ਤਾਂ ਉਹਨੂੰ ਇਹ ਭਰੋਸਾ ਦਵਾਉਣਾ ਕਿ ਇਹੀ ਰਾਈਟ ਟਾਈਮ ਹੈ, ਆਪਾਂ ਅੱਜ ਹੀ ਇਸ ਬਾਰੇ ਗੱਲ ਕਰੀਏ ਤਾਂ ਚੰਗਾ ਹੈ। ਜਿੰਨੀ ਵੀ ਡਿਲੇ ਕਰਾਂਗੇ ਉਨੇ ਹੀ ਉਹ ਖਤਰੇ ਵਿੱਚ ਪੈ ਜਾਣਗੇ।
ਜੀ, ਤੇ ਗਗਨ ਕਈ ਵਾਰ ਪੇਰੈਂਟਸ ਨੂੰ ਵੀ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਕਿ ਇੱਕ ਤਾਂ ਗੱਲ ਕਿਸ ਤਰ੍ਹਾਂ ਕਰੀਏ ਤੇ ਜਦੋਂ ਗੱਲ ਕਰਨ ਤਾਂ ਕੀ ਇਹੋ ਜਿਹੀ ਜਾਣਕਾਰੀ ਹੈ ਜੋ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ ਜੋ ਕਿ ਜ਼ਰੂਰੀ ਹੈ, ਕਿਉਂਕਿ ਹਰ ਇੱਕ ਚੀਜ਼ ਬਾਰੇ ਵੀ ਕਈ ਵਾਰ ਗੱਲ ਕਰਨੀ ਜ਼ਰੂਰੀ ਨਹੀਂ ਹੁੰਦੀ ਪਰ ਇੱਕ ਮੇਨ ਗੱਲਾਂ ਹੁੰਦੀਆਂ ਨੇ। ਸੋ ਪੇਰੈਂਟਸ ਲਈ, ਮਾਪਿਆਂ ਲਈ ਵੀ ਕੋਈ ਇਹੋ ਜਿਹੇ ਸਾਧਨ ਹਨ ਜਿੱਥੋਂ ਉਹ ਜਾਣਕਾਰੀ ਲੈ ਸਕਣ ਤਾਂ ਕਿ ਉਹ ਬੱਚਿਆਂ ਨਾਲ ਗੱਲ ਕਰਨ ਤੋਂ ਪਹਿਲਾਂ ਖੁਦ ਉਹਨਾਂ ਨੂੰ ਪਤਾ ਹੋਵੇ ਕਿ ਉਹ ਕਿਸ ਚੀਜ਼ ਬਾਰੇ ਗੱਲ ਕਰ ਸਕਦੇ ਨੇ ਜਾਂ ਕਰਨ ਜਾ ਰਹੇ ਨੇ।
ਹਾਂਜੀ, ਸੋ ਜੇ ਮਾਪਿਆਂ ਨੂੰ ਬਹੁਤ ਅਨਕੰਫਰਟੇਬਲ ਫੀਲ ਹੋ ਰਿਹਾ ਹੋਵੇ ਤਾਂ ਫਿਰ ਉਹ ਆਪਣੇ ਔਰ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਵੀ ਜਾਣਕਾਰੀ ਹੋਣੀ ਚਾਹੀਦੀ ਆ, ਸੋ ਆਪਣੇ ਨੇੜੇ ਦੇ ਫੈਮਿਲੀ ਪਲੈਨਿੰਗ ਸੈਂਟਰ ਵਿੱਚ ਆਪਣੇ ਬੱਚਿਆਂ ਨੂੰ ਲਿਜਾ ਸਕਦੇ ਨੇ, ਪਰ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਨੇ ਇਨਫੋਰਮੇਸ਼ਨ ਕਿੱਥੋਂ ਲੈਣੀ ਹੈ, ਸੋ ਫੈਮਿਲੀ ਪਲੈਨਿੰਗ ਦੇ ਦੀ ਵੈਬਸਾਈਟ ਤੋਂ ਉਹ ਸਾਰੀ ਜਾਣਕਾਰੀ ਲੈ ਸਕਦੇ ਨੇ ਕਿ ਆਧੁਨਿਕ ਤਰੀਕਿਆਂ ਨਾਲ ਗੱਲ ਕਿਵੇਂ, ਇੱਕ ਤਰੀਕਾ ਹੁੰਦਾ ਗੱਲ ਕਰਨ ਦਾ ਔਰ ਕੀ ਮੈਸੇਜਸ ਦੇਣ ਦਾ ਇੱਕ ਤਰੀਕਾ ਹੁੰਦਾ ਹੈ, ਸੋ ਉਹ ਤਰੀਕੇ ਵੀ ਫੈਮਿਲੀ ਪਲੈਨਿੰਗ ਦੇ ਸੈਂਟਰ ਤੋਂ ਲਏ ਜਾ ਸਕਦੇ ਨੇ, ਔਰ ਇਹਨਾਂ ਦੀ ਵੈਬਸਾਈਟ ਹੈਗੀ ਹੈ fcv.com.au, ਸੋ ਫੈਮਿਲੀ ਪਲੈਨਿੰਗ ਵਿਕਟੋਰੀਆ ਦੀ ਵੈਬਸਾਈਟ ਹੈ, ਜਾਂ ਸਾਰੀਆਂ ਸਟੇਟਸ ਵਿੱਚ ਸੈਕਸੁਅਲ ਹੈਲਥ ਸੈਂਟਰ ਨੇ ਉਹਨਾਂ ਦੀਆਂ ਵੈਬਸਾਈਟਸ ਨੇ, ਜਿਵੇਂ ਮੈਲਬਰਨ ਸੈਕਸੁਅਲ ਹੈਲਥ ਸੈਂਟਰ ਹੈ ਉਹਨਾਂ ਦੀ ਵੈਬਸਾਈਟ ਹੈਗੀ ਹੈ msshc.org.au, ਸੋ ਇਹ ਡ੍ਰੌਪ ਇਨ ਸਰਵਿਸਿਜ਼ ਨੇ ਔਰ ਇਹ ਪੇਰੈਂਟਸ ਲਈ ਜਾਣਕਾਰੀ ਦੇ ਵੀ ਚੰਗੇ ਸਾਧਨ ਨੇ, ਸੋ ਕੀ ਮੈਸੇਜਸ ਕੀ ਨੇ ਉਹ ਮੈਂ ਵੀ ਦੱਸਦੀ ਆ, ਵਧੇਰੇ ਜਾਣਕਾਰੀ ਲਈ fpv.com.au ਤੇ ਜਾ ਸਕਦੇ ਆ, ਸੋ ਕੀ ਮੈਸੇਜਸ ਇਹ ਨੇ ਕਿ ਜੇ ਸੈਕਸੁਅਲ ਰਿਲੇਸ਼ਨਸ਼ਿਪ ਵਿੱਚ ਪੈ ਗਏ ਨੇ ਤਾਂ ਸੈਕਸ ਦੋਨਾਂ ਧਿਰਾਂ ਦੀ ਮਰਜ਼ੀ ਨਾਲ ਹੋਣਾ ਚਾਹੀਦਾ ਹੈ, ਸੈਕਸ ਦਾ ਰਾਈਟ ਟਾਈਮ ਔਰ ਰਾਈਟ ਪਲੇਸ ਚੂਜ਼ ਕਰਨ ਦਾ ਜਿਹੜਾ ਹੱਕ ਹੈ ਉਹ ਦੋਨਾਂ ਧਿਰਾਂ ਨੂੰ ਹੈ ਤੇ ਦੋਨਾਂ ਦੀ ਸਹਿਮਤੀ ਨਾਲ ਹੋਣਾ ਚਾਹੀਦਾ ਹੈ, ਸੋ ਇਹ ਉਹਨਾਂ ਦਾ ਬਹੁਤ ਇੰਪੋਰਟੈਂਟ ਮੈਸੇਜ ਹੋਏਗਾ ਆਪਣੇ ਬੱਚਿਆਂ ਪ੍ਰਤੀ, ਕਿਉਂਕਿ ਪੀਅਰ ਪ੍ਰੈਸ਼ਰ ਵਿੱਚ ਨਾ ਆ ਜਾਣ, ਇਟਸ ਨਾਟ ਸਮਥਿੰਗ ਦੈਟ ਦੇ ਰੀਅਲੀ ਨੀਡ ਟੂ ਗੈਟ ਇਨ ਟੂ ਔਰ ਗੈਟ ਇਨਵੋਲਵਡ, ਹੈਲਦੀ ਰਿਲੇਸ਼ਨਸ਼ਿਪ ਉੱਦਾਂ ਵੀ ਹੋ ਸਕਦਾ ਆ ਦੋ ਜਣਿਆਂ ਦਾ ਵਿਦਆਊਟ ਸੈਕਸੁਅਲ ਐਕਟੀਵਿਟੀ, ਤੇ ਇਹ ਕੋਈ ਐਕਸਕਿਊਜ਼ ਨਹੀਂ ਹੈ, ਕਈ ਵਾਰੀ ਐਕਸਕਿਊਜ਼ ਬਣਾ ਲੈਂਦੇ ਨੇ ਕਿ ਅਸੀਂ ਹੋਸ਼ ਵਿੱਚ ਨਹੀਂ ਸੀ ਉਸ ਟਾਈਮ, ਸੋ ਇੱਕ ਤੇ ਐਕਸਕਿਊਜ਼ ਬਣਾ ਸਕਦੀ ਹੈ ਕਿ ਅਸੀਂ ਹੋਸ਼ ਵਿੱਚ ਨਹੀਂ ਸੀ, ਸੋ ਦਿਸ ਇਜ਼ ਨਾਟ ਐਨ ਐਕਸਕਿਊਜ਼, ਲੀਗਲੀ ਇਟਸ ਨਾਟ ਐਨ ਐਕਸਕਿਊਜ਼ ਐਸ ਵੈਲ, ਸੋ ਨੋ ਮੀਨਸ ਨੋ, ਜਦੋਂ ਕਿਸੇ ਵੀ ਧਿਰ ਨੇ ਨੋ ਕਹਿ ਦਿੱਤੀ ਦੈਟ ਮੀਨਸ ਨੋ, ਅਤੇ ਤੀਜੀ ਗੱਲ ਇਹ ਆ ਕਿ ਸੇਫ ਸੈਕਸ ਜ਼ਰੂਰੀ ਹੈ ਤੇ ਸੇਫੈਸਟ ਮੈਥਡ ਜਿਹੜੇ ਨੇ ਉਹ ਤੁਸੀਂ ਜਾਣਕਾਰੀ ਉਹ FPV ਸਾਈਟ ਤੋਂ ਲੈ ਸਕਦੇ ਹੋ ਕਿ ਆਧੁਨਿਕ ਤਰੀਕਿਆਂ ਦੇ ਜਿਹੜੇ ਸੇਫ ਮੈਥਡਸ ਨੇ ਉਹ ਕੀ ਨੇ, ਜਿਹੜੇ ਇਹ ਬਿਮਾਰੀਆਂ ਜਿਹੜੀਆਂ ਖਾਸ ਕਰਕੇ STIs ਜਿਹੜੀਆਂ ਨੇ ਸੈਕਸ਼ੁਅਲੀ ਟ੍ਰਾਂਸਮਿਟਡ ਇਨਫੈਕਸ਼ਨ ਜਾਂ ਜਿਹਨਾਂ ਨੂੰ ਪਹਿਲਾਂ STDs ਕਹਿੰਦੇ ਹੁੰਦੇ ਸੀਗੇ, ਉਹਨਾਂ ਨੂੰ ਬਚਾਉਣ ਦੇ ਕੀ ਤਰੀਕੇ ਨੇ, ਔਰ ਚੌਥੀ ਗੱਲ ਇਹ ਹੈ ਕਿ ਉਹਨਾਂ ਨੂੰ ਅਨਵਾਂਟਿਡ ਪ੍ਰੈਗਨੈਂਸੀ ਬਾਰੇ ਵੀ ਦੱਸਣਾ ਹੈਗਾ, ਬਿਲਕੁਲ ਥੋੜਾ ਛੋਟਾ ਜਿਹਾ ਕੀ ਮੈਸੇਜ ਦੱਸਣਾ ਜ਼ਰੂਰੀ ਹੈ ਕਿ ਜੇ ਇਹੋ ਜਿਹਾ ਕੁਛ ਹੋ ਜਾਂਦਾ ਹੈ ਔਰ ਲੱਗਦਾ ਹੈ ਕਿ ਅਨਵਾਂਟਿਡ ਪ੍ਰੈਗਨੈਂਸੀ ਹੋ ਗਈ ਆ, ਤਾਂ ਐਮਰਜੈਂਸੀ ਕੰਟਰਸੈਪਸ਼ਨ ਅਵੇਲੇਬਲ ਨੇ ਜਾਂ ਜਿਹਨਾਂ ਨੂੰ ECT ਟੈਬਲੇਟਸ ਕਹਿੰਦੇ, ਔਰ ਵਧੇਰੇ ਜਾਣਕਾਰੀ ਜਿਹੜੀ ਹੈਗੀ ਉਹ FPV ਤੇ ਹੈਗੀ ਆ, ਕੁਛ ਆਪਣਾ ਨਾ ਉਹ ਐਸਾ ਕਰ ਬੈਠਣ ਅਨਵਾਂਟਿਡ ਪ੍ਰੈਗਨੈਂਸੀ ਨੂੰ ਬਚਾਉਣ ਲਈ ਜਾਂ ਅਨਵਾਂਟਿਡ ਪ੍ਰੈਗਨੈਂਸੀ ਨੂੰ ਗਿਰਾਉਣ ਲਈ, ਐਸਾ ਨਾ ਕੁਛ ਕਰ ਬੈਠਣ ਕਿ ਉਹਨਾਂ ਦੀ ਸਿਹਤ ਬਿਲਕੁਲ ਖਰਾਬ ਹੋ ਜਾਏ ਔਰ ਲਾਈਫ ਲੌਂਗ ਇਹ ਸਿਚੁਏਸ਼ਨ ਬੁਰੀ ਬਣ ਜਾਏਗੀ।
ਸੋ ਕੀ ਮੈਸੇਜਸ ਇਹ ਨੇ, ਇੱਕ ਤਾਂ ਦੋਹਾਂ ਧਿਰਾਂ ਦੀ ਹਾਮੀ ਹੋਣੀ ਚਾਹੀਦੀ ਹੈ, ਸੇਫ ਸੈਕਸ ਹੋਣਾ ਚਾਹੀਦਾ ਹੈ, ਜੇ ਕਿਸੇ ਨੇ ਇਨਕਾਰ ਕੀਤਾ ਹੈ ਤਾਂ ਉਹਦਾ ਮਤਲਬ ਹੈ ਕਿ ਇਨਕਾਰ ਹੈ, ਤੇ ਪੇਰੈਂਟਸ ਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹਦੇ ਡੇਂਜਰਸ, ਇਹਦੇ ਖਤਰੇ ਕੀ ਹੋ ਸਕਦੇ ਹਨ, ਜਿਵੇਂ ਕਿ ਨਾ ਚਾਹੀ ਪ੍ਰੈਗਨੈਂਸੀ ਹੋ ਸਕਦੀ ਹੈ ਜਾਂ ਹੋਰ ਡਿਜ਼ੀਜ਼ ਹੋ ਸਕਦੀਆਂ ਨੇ। ਮੈਨੂੰ ਲੱਗਦਾ ਹੈ ਕਿ ਜੇ ਇੰਨੀ ਕੁ ਵੀ ਗੱਲ ਮਾਪੇ ਆਪਣੇ ਬੱਚਿਆਂ ਨਾਲ ਕਰ ਸਕਣ ਤਾਂ ਇੱਕ ਜ਼ਰੀਆ ਖੁੱਲ ਜਾਂਦਾ ਹੈ ਗੱਲਬਾਤ ਦਾ, ਤੇ ਅੱਗੇ ਬੱਚੇ ਜੇ ਕੋਈ ਹੋਰ ਜਾਣਕਾਰੀ ਪੁੱਛਣਾ ਚਾਹਣ ਤਾਂ ਆਪਣੇ ਘਰਦਿਆਂ ਤੋਂ ਪੁੱਛ ਸਕਦੇ ਹਨ, ਜਾਂ ਜਿਵੇਂ ਤੁਸੀਂ ਵੈਬਸਾਈਟਸ ਦਾ ਜ਼ਿਕਰ ਕੀਤਾ ਕਿ ਉਹ ਖੁਦ ਜਾ ਕੇ ਉੱਥੇ ਪਤਾ ਲਗਾ ਸਕਦੇ ਹਨ। ਜੇ ਹੁਣ ਆਪਾਂ ਬੱਚਿਆਂ ਤੇ ਆਈਏ, ਜੋ ਨੌਜਵਾਨ ਪੀੜ੍ਹੀ ਹੈ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਦੀ ਹੀ ਗੱਲ ਕਰਦੇ ਹਾਂ ਕਿ ਅਨਸੇਫ ਸੈਕਸ, ਜੋ ਕਿ ਤੁਸੀਂ ਪਹਿਲਾਂ ਗੱਲ ਕੀਤੀ ਹੈ ਪਹਿਲੇ ਪਾਰਟ ਦੇ ਵਿੱਚ, ਕਿ ਇਹਦੇ ਕਾਫੀ ਖਤਰੇ ਹਨ। ਤੁਸੀਂ ਮੋਟੇ ਤੌਰ ਤੇ ਸਾਨੂੰ ਦੱਸ ਸਕਦੇ ਹੋ ਕਿ ਜੇ ਬੱਚੇ ਅਨਸੇਫ ਸੈਕਸ ਵਿੱਚ ਇਨਵੋਲਵ ਹੁੰਦੇ ਹਨ ਤਾਂ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਜਾਂ ਖਤਰੇ ਹਨ ਜਿਨ੍ਹਾਂ ਦੇ ਵਿੱਚ ਉਹ ਆਪਣੇ ਆਪ ਨੂੰ ਪਾ ਸਕਦੇ ਨੇ?
ਦੋ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ ਅਨਸੇਫ ਸੈਕਸ ਤੋਂ। ਇੱਕ ਹੈਗੀ ਆ STIs, ਜਿਨ੍ਹਾਂ ਨੂੰ STDs ਵੀ ਕਹਿੰਦੇ ਨੇ, ਸੋ STIs ਇਜ਼ ਸੈਕਸ਼ੂਅਲੀ ਟ੍ਰਾਂਸਮਿਸਿਬਲ ਇਨਫੈਕਸ਼ਨ ਜਾਂ ਸੈਕਸ਼ੂਅਲੀ ਟ੍ਰਾਂਸਮਿਟਡ ਡਿਜ਼ੀਜ਼ਸ, ਤੇ ਦੂਸਰੀਆਂ ਹੈਗੀਆਂ BBVs, ਜਿਨ੍ਹਾਂ ਨੂੰ ਬਲੱਡ ਬੋਰਨ ਵਾਇਰਸਿਸ ਕਹਿੰਦੇ ਆ। ਸੋ ਇਹਨਾਂ ਬਾਰੇ ਸਹੀ ਜਾਣਕਾਰੀ, ਇਹ ਕਿਵੇਂ ਫੈਲਦੀਆਂ ਨੇ ਤੇ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਜਾਣਕਾਰੀ ਤੁਹਾਨੂੰ ਖਤਰਨਾਕ ਸਿਚੁਏਸ਼ਨ ਤੋਂ ਬਚਾ ਸਕਦੀ ਹੈ। ਜਿਹੜੀਆਂ BBVs ਨੇ ਇਹਨਾਂ ਵਿੱਚ ਹੈਪੇਟਾਈਟਿਸ ਬੀ ਆਉਂਦੀ ਹੈ, ਹੈਪੇਟਾਈਟਿਸ ਸੀ ਤੇ HIV ਆਉਂਦਾ ਹੈ ਜਿਹੜਾ ਕਿ ਏਡਸ ਫੈਲਾਉਂਦਾ ਹੈ, ਤੇ ਇਹ ਬਲੱਡ ਬੋਰਨ ਇਨਫੈਕਸ਼ਨਸ ਨੇ। ਤੇ ਜਿਹੜੀਆਂ STIs ਨੇ ਉਹ ਸਕਿਨ ਟੂ ਸਕਿਨ ਇਨਫੈਕਸ਼ਨਸ ਹੋ ਸਕਦੀ ਹੈ ਜਾਂ ਬੋਡੀ ਫਲੂਇਡਸ ਤੋਂ ਵੀ ਪਾਸ ਹੋ ਸਕਦੀ ਹੈ। ਇਹ ਜਾਂ ਤਾਂ ਵਾਇਰਸ ਤੋਂ ਹੋ ਸਕਦੀਆਂ ਨੇ ਜਿਵੇਂ ਹਰਪੀਜ਼ ਵਾਇਰਸ ਤੋਂ, ਜਾਂ ਬੈਕਟੀਰੀਆ ਜਿਵੇਂ ਸਿਫਿਲਿਸ ਕਲਮੀਡੀਆ ਔਰ ਗਨੋਰੀਆ ਇਹ ਬਹੁਤ ਇਨਕਰੀਜ਼ ਹੋ ਰਹੀਆਂ ਨੇ ਆਸਟ੍ਰੇਲੀਆ ਵਿੱਚ ਦੋ ਬਿਮਾਰੀਆਂ ਕਲਮੀਡੀਆ ਤੇ ਗਨੋਰੀਆ ਤੇ ਕੁਝ ਕੁ ਪੈਰਾਸਾਈਟਸ ਜਿਵੇਂ ਟ੍ਰਿਕੋਮੋਨਸ ਤੋਂ ਹੋ ਸਕਦੀਆਂ ਹਨ ਕਈ ਐਸ ਟੀ ਆਈਜ਼ ਇਹ ਵੀ ਮਸਲਾ ਹੈਗਾ ਕਿ ਉਹ ਸਾਇਲੈਂਟ ਹੁੰਦੀਆਂ ਨੇ ਸਾਇਲੈਂਟ ਇਨਫੈਕਸ਼ਨ ਹੁੰਦੀਆਂ ਨੇ that means they don't show signs or symptoms but a partner nu pass on kitiyan ja sakdiyan ne so you may not even know ki kise nu stic or thonu pass on ho sakdi hai
ਦੇਖਣ ਇਹ ਤੁਸੀਂ ਬਿਮਾਰੀਆਂ ਬਾਰੇ ਦੱਸਿਆ ਤੇ ਤੁਸੀਂ ਕਿਹਾ ਕਿ ਕਈ ਸਾਇਲੈਂਟ ਵੀ ਹੁੰਦੀਆਂ ਨੇ ਸੋ ਕੋਈ ਤਰੀਕਾ ਹੈ ਕਿ ਕਿਸੇ ਟੈਸਟ ਨਾਲ ਇਹ ਪਤਾ ਲਗਾਇਆ ਜਾ ਸਕੇ ਕਿ ਉਹਨਾਂ ਨੂੰ ਕੋਈ ਬਿਮਾਰੀ ਤਾਂ ਨਹੀਂ ਹੋਈ
ਹਾਂਜੀ ਇਹਨਾਂ ਦੇ ਚੈੱਕਅਪਸ ਉਪਲਬਧ ਨੇ ਜਿਵੇਂ ਕਿ ਬਲੱਡ ਟੈਸਟ ਉਪਲਬਧ ਨੇ ਹੋਰ ਕਈ ਤਰ੍ਹਾਂ ਦੇ ਟੈਸਟ ਆ ਚੁੱਕੇ ਨੇ ਜੋ ਪਤਾ ਲਗਾ ਸਕਦੇ ਨੇ ਕਿ ਤੁਹਾਨੂੰ ਕਿਤੇ ਐਸ ਟੀ ਆਈਜ਼ ਜਾਂ ਬੀਬੀਵੀਜ਼ ਤਾਂ ਨਹੀਂ ਹੋ ਗਈਆਂ ਸੋ ਇਹ ਬੱਚੇ ਲੱਗਦਾ ਹੈ ਜਿਨ੍ਹਾਂ ਨੂੰ ਵੀ ਅਨਸੇਫ ਸੈਕਸੁਅਲ ਐਕਟੀਵਿਟੀ ਵਿੱਚ ਇਨਵੋਲਵ ਹੋ ਗਏ ਨੇ ਔਰ ਉਹਨਾਂ ਨੂੰ ਸ਼ੱਕ ਹੈਗਾ ਕਿ ਹੋ ਸਕਦਾ ਪਾਰਟਨਰ ਨੂੰ ਐਸ ਟੀ ਆਈ ਹੋਵੇ ਜਾਂ ਬੀਬੀਵੀ ਹੋਵੇ ਤਾਂ ਡਰੋਪ ਇਨ ਸੈਂਟਰਸ ਨੇ ਡਰੋਪ ਇਨ ਸਰਵਿਸ ਹੈਗੀ ਆ ਫੈਮਿਲੀ ਪਲੈਨਿੰਗ ਸੈਂਟਰਸ ਤੇ ਜਾਂ ਸੈਕਸੁਅਲ ਹੈਲਥ ਸੈਂਟਰਸ ਤੇ ਜਿਵੇਂ ਕਿ ਮੈਲਬਰਨ ਵਿੱਚ ਬੋਕਸ ਹਿੱਲ ਵਿੱਚ ਫੈਮਿਲੀ ਪਲੈਨਿੰਗ ਸੈਂਟਰ ਹੈਗਾ ਔਰ ਉਹਨਾਂ ਦੀ ਤੁਸੀਂ ਅਪੁਆਇੰਟਮੈਂਟ ਲੈ ਕੇ ਵੀ ਜਾ ਸਕਦੇ ਹੋ ਔਰ ਜਸਟ ਡਰੋਪ ਇਨ ਸਰਵਿਸ ਵੀ ਹੈਗੀ ਆ ਉਹਨਾਂ ਦੀ ਤੁਸੀਂ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਸਾਰੇ ਚੈੱਕਅਪ ਉਹ ਕਰ ਸਕਦੇ ਨੇ ਤੁਹਾਡੇ ਔਰ ਉਹਨਾਂ ਦਾ ਨੰਬਰ ਹੈਗਾ ਆ ਉਹਨਾਂ ਦੀ ਫ੍ਰੀ ਕਾਲ ਜਿਹੜੀ ਮੈਲਬਰਨ ਵਿੱਚ ਹੈਗੀ ਆ ਫੈਮਿਲੀ ਪਲੈਨਿੰਗ ਸੈਂਟਰ ਉਹਨਾਂ ਦਾ ਫ੍ਰੀ ਕਾਲ ਨੰਬਰ ਹੈਗਾ 1800013952 ਔਰ ਇੱਕ ਡਰੋਪ ਇਨ ਸਰਵਿਸ ਮੈਲਬਰਨ ਸੈਕਸੁਅਲ ਹੈਲਥ ਸੈਂਟਰ ਤੇ ਹੈਗੀ ਹੈ ਜਿਹੜਾ ਕਾਰਲਟਨ ਵਿੱਚ ਹੈਗਾ ਉਹਨਾਂ ਦੀ ਦਾ ਨੰਬਰ ਹੈਗਾ 1800032017 ਸੋ ਇਹ ਤਾਂ ਹੈਗਾ ਹੀ ਵਿਕਟੋਰੀਆ ਦੇ ਸੈਂਟਰਸ ਨੇ ਜਿਹੜੇ ਔਰ ਸਟੇਟ ਵਾਈਡ ਜਿਹੜੇ ਸਾਰੇ ਸਟੇਟਸ ਵਿੱਚ ਹੀ ਇਹੋ ਜਿਹੇ ਡਰੋਪ ਇਨ ਸਰਵਿਸਿਸ ਹੁੰਦੀਆਂ ਨੇ ਸੋ ਇਹ ਤਕਲੀਫਾਂ ਜਿਹੜੀਆਂ ਨੇ ਇਹ ਬਹੁਤ ਪੇਨਫੁਲ ਹੋ ਸਕਦੀਆਂ ਨੇ ਤੇ ਕਈ ਵਾਰੀ ਇਨਫਰਟੀਲਿਟੀ ਵੀ ਕਰ ਸਕਦੀਆਂ ਨੇ ਸੋ ਬਹੁਤ ਜ਼ਰੂਰੀ ਹੈ ਜਾਣ ਲੈਣਾ ਕਿ ਇਹ ਫੁੱਲ ਫਲੈਚਡ ਬਿਮਾਰੀ ਤਾਂ ਨਹੀਂ ਬਣ ਗਈ ਤੇ ਇਸ ਮੁਸ਼ਕਿਲ ਤੋਂ ਨਿਕਲਣਾ ਬਹੁਤ ਜ਼ਰੂਰੀ ਹੈ ਔਰ ਇਹੀ ਤਰੀਕਾ ਹੈਗਾ ਕਿ ਤੁਸੀਂ ਪਹਿਲੀ ਗੱਲ ਤਾਂ ਦੀ ਸੇਫ ਸੈਕਸ ਪ੍ਰੈਕਟਿਸਿਸ ਦਾ ਪਤਾ ਹੋਵੇ ਔਰ ਚੈੱਕਅਪਸ ਦਾ ਪਤਾ ਹੋਵੇ ਕਿ ਚੈੱਕਅਪਸ ਤੁਸੀਂ ਕਿੱਥੇ ਕਰਾ ਸਕਦੇ ਹੋ ਜਸਟ ਇਨ ਕੇਸ
ਠੀਕ ਹੈ ਜੀ
ਐਸਾ ਹੋ ਜਾਂਦਾ
ਤੇ ਇਹਦੇ ਨਾਲ ਅਨਵਾਂਟਿਡ ਪ੍ਰੈਗਨੈਂਸੀਜ਼ ਦਾ ਵੀ ਫਿਕਰ ਰਹਿੰਦਾ ਹੈ ਇਹਦਾ ਜਾ ਕੇ ਉੱਥੇ ਚੈੱਕਅਪ ਕਰਵਾ ਸਕਦੇ ਨੇ
ਬਿਲਕੁਲ ਜੀ ਸੋ ਇਹ ਡਰੋਪ ਇਨ ਸਰਵਿਸਿਸ ਉਹ ਵੀ ਚੈੱਕ ਕਰਨਗੀਆਂ ਜੇ ਤੁਹਾਨੂੰ ਲੱਗਦਾ ਹੈ ਕਿਸੇ ਨੂੰ ਕਿ ਅਨਵਾਂਟਿਡ ਪ੍ਰੈਗਨੈਂਸੀ ਹੋ ਗਈ ਹੈ ਔਰ ਕਈ ਵਾਰੀ ਭੁਲੇਖਾ ਇਹ ਹੁੰਦਾ ਹੈ ਕਿ ਮੇ ਬੀ ਅਨਸੇਫ ਮੇ ਬੀ ਵਨ ਇਨ ਵਨ ਗੋ ਨਹੀਂ ਹੋ ਸਕਦੀ ਪ੍ਰੈਗਨੈਂਸੀ ਤਾਂ ਇਹ ਵੀ ਭੁਲੇਖਾ ਹੈਗਾ ਆ ਸੋ ਜ਼ਰੂਰੀ ਹੈ ਕਿ ਜੇ ਕਿਸੇ ਨੂੰ ਲੱਗਦਾ ਹੈਗਾ ਕਿ ਪ੍ਰੈਗਨੈਂਸੀ ਹੋ ਚੁੱਕੀ ਹੈ ਤਾਂ ਵੀ ਇਹ ਡਰੋਪ ਇਨ ਸਰਵਿਸਿਸ ਤੇ ਜਾ ਕੇ ਉਹ ਪਤਾ ਕਰ ਸਕਦੇ ਨੇ ਇਸ ਦੇ ਬਜਾਏ ਕਿ ਉਹ ਆਪਣੀ ਜਾਨ ਨੂੰ ਖਤਰਾ ਪਾ ਦੇਣ ਔਰ ਘਰ ਬੈਠੇ ਕੁਛ ਕਰ ਬੈਠਣ ਔਰ ਮੈਂ ਬੱਚਿਆਂ ਨੂੰ ਵੀ ਕਹਾਂਗੀ ਕਿ ਜ਼ਰੂਰ ਖੁੱਲ ਕੇ ਆਪਣੇ ਪੇਰੈਂਟਸ ਨਾਲ ਗੱਲ ਕਰੋ ਜੇ ਐਸਾ ਕੁਛ ਰਿਲੇਸ਼ਨਸ਼ਿਪ ਤੁਹਾਡਾ ਬਣ ਚੁੱਕਾ ਹੈ ਤੁਹਾਡੇ ਪੇਰੈਂਟਸ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹੀ ਨੇ ਜੋ ਤੁਹਾਨੂੰ ਇਸ ਮੁਸੀਬਤ ਵਿੱਚੋਂ ਕੱਢ ਸਕਦੇ ਨੇ ਜੇ ਕੋਈ ਮੁਸੀਬਤ ਪੈ ਗਈ ਹੈ ਤਾਂ ਸੋ ਖੁੱਲ ਕੇ ਪੇਰੈਂਟਸ ਨਾਲ ਗੱਲ ਕਰਨ ਤਾਂ ਕਿ ਉਹ ਇਹ ਡਰੋਪ ਇਨ ਸਰਵਿਸਿਸ ਤੇ ਉਹ ਬੱਚਿਆਂ ਦੇ ਨਾਲ ਵੀ ਜਾ ਸਕਦੇ ਨੇ ਔਰ ਹੋ ਸਕਦਾ ਤੁਸੀਂ ਇਕੱਲੇ ਜਾਣਾ ਚਾਹੋ ਜਾਂ ਤੁਹਾਡੇ ਪੇਰੈਂਟਸ ਬਾਹਰ ਬੈਠਣ ਔਰ ਤੁਸੀਂ ਆਪਣੇ ਇਕੱਲਾ ਆਪਣਾ ਕੰਫਰਟੇਬਲ ਜੇ ਫੀਲ ਕਰਦੇ ਹੋ ਐਂਡ ਪ੍ਰਾਈਵੇਸੀ ਇਜ਼ ਕੈਪਟ ਇਨ ਦੀਸ ਡਰੋਪ ਇਨ ਸਰਵਿਸਿਸ ਸੋ ਤੁਹਾਡਾ ਕੋਈ ਵੀ ਜਾਣਕਾਰੀ ਤੁਹਾਡੇ ਉਹਨਾਂ ਦੀ ਗੁਪਤ ਹੀ ਰੱਖੀ ਜਾਏਗੀ ਦੇ ਆਰ ਵੈਰੀ ਕੰਸਰਨ ਅਬਾਊਟ ਪ੍ਰਾਈਵੇਸੀ ਇਸ਼ੂ
ਹੁਣ ਸਾਨੂੰ ਇਹ ਦੱਸੋ ਕਿ ਇਹ ਤਾਂ ਅਨਸੇਫ ਸੈਕਸ ਦੇ ਹੋ ਗਏ ਕਿ ਕੀ ਖਤਰੇ ਹੋ ਸਕਦੇ ਨੇ ਸੇਫ ਸੈਕਸ ਦੀਆਂ ਕੀ ਆਪਸ਼ਨਸ ਨੇ ਨੌਜਵਾਨ ਪੀੜ੍ਹੀ ਕੋਲ ਤਾਂ ਕਿ ਉਹ ਇਹਨਾਂ ਖਤਰਿਆਂ ਚੋਂ ਬਚ ਸਕਣ ਤੇ ਐਸੀ ਨੌਬਤ ਨਾ ਆਏ ਕਿ ਉਹਨਾਂ ਨੂੰ ਫਿਰ ਟੈਸਟਸ ਵਾਸਤੇ ਜਾਣਾ ਪਵੇ
ਸੋ ਸੇਫ ਸੈਕਸ ਦੇ ਦੋ ਤਿੰਨ ਮੇਨ ਕੀ ਮੈਸੇਜਸ ਤਾਂ ਇਹੀ ਨੇ ਕਿ ਦੋਨਾਂ ਧਿਰਾਂ ਦੀ ਇਹ ਮਰਜ਼ੀ ਨਾਲ ਹੋਣਾ ਚਾਹੀਦਾ ਹੈ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਹੋਣਾ ਚਾਹੀਦਾ ਹੈ ਔਰ ਜੇ ਤੁਸੀਂ ਚੂਜ਼ ਕਰਦੇ ਹੋ ਕਿ ਤੁਸੀਂ ਹਜੇ ਸੈਕਸ ਨਹੀਂ ਕਰਨਾ ਤਾਂ ਇਹ ਤੁਹਾਡੀ ਆਪਸ਼ਨ ਹੈਗੀ ਹੈ ਇਟ ਕੈਨ ਜਸਟ ਬੀ ਅ ਹੈਲਦੀ ਰਿਲੇਸ਼ਨਸ਼ਿਪ ਬਿਟਵੀਨ ਅ ਬੋਏ ਐਂਡ ਅ ਗਰਲ ਵਿਦਆਊਟ ਸਟਾਰਟਿੰਗ ਅ ਸੈਕਸੁਅਲ ਐਕਟੀਵਿਟੀ ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਸੇਫ ਸੈਕਸ ਮੈਥਡਸ ਨੇ ਉਹ ਤੁਸੀਂ ਜਾਣਕਾਰੀ ਬੈਸਟ ਵੈਬਸਾਈਟ ਜਿਹੜੀ ਹੈਗੀ ਆ ਉਹ ਤੁਹਾਡੇ ਫੈਮਿਲੀ ਪਲੈਨਿੰਗ ਸੈਂਟਰਸ ਦੀ ਵੈਬਸਾਈਟ ਹੈਗੀ ਆ ਜਾਂ ਸੈਕਸੁਅਲ ਹੈਲਥ ਸੈਂਟਰਸ ਦੀਆਂ ਜਿਹੜੀਆਂ ਵੈਬਸਾਈਟਸ ਨੇ ਉਹਨਾਂ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਕਿ ਮੈਥਡ ਜਿਹੜੇ ਸੇਫ ਸੈਕਸ ਦੇ ਉਹ ਕਿਹੜੇ ਹੈਗੇ ਨੇ ਤੇ ਔਰ ਉਹ ਅਨਵਾਂਟਿਡ ਪ੍ਰੈਗਨੈਂਸੀ ਤੋਂ ਵੀ ਬਚਾ ਸਕਦੇ ਨੇ ਔਰ ਜੇ ਅਨਵਾਂਟਿਡ ਪ੍ਰੈਗਨੈਂਸੀ ਹੋ ਚੁੱਕੀ ਹੈ ਤਾਂ ਫਿਰ ਉਹਦੇ ਵੀ ਤਰੀਕੇ ਉਪਲਬਧ ਨੇ ਇੱਥੋਂ ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਘਰ ਵਿੱਚ ਕੋਈ ਐਸਾ ਤਰੀਕਾ ਅਪਣਾ ਲਓ ਕਿ ਜੋ ਤੁਹਾਨੂੰ ਖਤਰਨਾਕ ਹੋ ਸਕੇ ਸੋ ਇਹ ਵੀ ਇੱਕ ਕੀ ਮੈਸੇਜ ਮੈਂ ਦੇਣਾ ਚਾਹਾਂਗੀ ਕਿ ਤੁਸੀਂ ਜ਼ਰੂਰ ਆਪਣੇ ਪੇਰੈਂਟਸ ਨਾਲ ਗੱਲ ਕਰੋ ਔਰ ਤੁਸੀਂ ਇਹ ਜਿਹੜੀਆਂ ਸਰਵਿਸਿਜ਼ ਨੇ, ਇਹ ਡ੍ਰੌਪ ਇਨ ਸਰਵਿਸਿਜ਼ ਨੇ, ਇੱਥੇ ਜਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜਾਂ ਆਪਣੇ ਆਪ ਨੂੰ ਚੈੱਕਅਪ ਕਰਾ ਸਕਦੇ ਹੋ। ਸੋ ਮੇਨ ਜਿਹੜੇ ਸੇਫ ਸੈਕਸ ਮੈਥਡ ਹੈਗੇ ਨੇ ਆਸਟ੍ਰੇਲੀਆ ਵਿੱਚ ਉਪਲਬਧ, ਪਹਿਲਾਂ ਤਾਂ ਕੌਂਡਮਸ ਹੈਗਾ ਆ, ਔਰ ਸੈਕਿੰਡਲੀ ਪਿਲਸ ਹੈਗੀਆਂ ਨੇ। ਔਰ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਇਹ ਸਮਝਣਾ ਕਿ ਖਾਸ ਕਰਕੇ ਪਿਲਸ ਲਈ ਕਿ ਉਹ ਆਪਣੇ ਜੀਪੀ ਦੀ ਸਹਿਮਤੀ ਤੋਂ ਬਿਨਾਂ ਪਿਲਸ ਨਾ ਸ਼ੁਰੂ ਕਰਨ, ਕਿਉਂਕਿ ਦੇਰ ਇਜ਼ ਅ ਬਿਟ ਆਫ ਅ ਟੈਕਨੀਕ ਬਿਹਾਈਂਡ ਇਟ। ਔਰ ਇਹ ਜੀਪੀ ਨੂੰ ਜਾਣਨਾ ਜ਼ਰੂਰੀ ਹੋਏਗਾ, ਤੁਸੀਂ ਕਿਸੇ ਹੋਰ ਮੈਡੀਕੇਸ਼ਨ ਤੇ ਨਹੀਂ ਹੋ, ਤੁਸੀਂ ਸਮੋਕ ਨਹੀਂ ਕਰਦੇ, ਹੋਰ ਵੀ ਕਈ ਐਸੇ ਰਿਸਕ ਫੈਕਟਰਸ ਨੇ ਜਿਨ੍ਹਾਂ ਨੂੰ ਜਾਣਨਾ ਜੀਪੀ ਲਈ ਜ਼ਰੂਰੀ ਹੈ ਉਸ ਤੋਂ ਪਹਿਲਾਂ ਕਿ ਉਹ ਤੁਹਾਨੂੰ ਪਿਲਸ ਤੇ ਪਾਵੇ। ਔਰ ਇਸੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਕਰੋ ਪਹਿਲਾਂ, ਔਰ ਉਹਨਾਂ ਦੇ ਦੁਆਰਾ ਤੁਸੀਂ ਆਪਣੇ ਜੀਪੀ ਨਾਲ ਗੱਲ ਕਰ ਸਕਦੇ ਹੋ, ਔਰ ਪੇਰੈਂਟਸ ਦੀ ਹੈਲਪ ਬਹੁਤ ਜ਼ਰੂਰੀ ਹੈ ਇੱਥੇ। ਔਰ ਜੇ ਅਨਵਾਂਟਿਡ ਪ੍ਰੈਗਨੈਂਸੀ ਹੋ ਹੀ ਗਈ ਹੈ ਤੇ ਤੁਸੀਂ ਮਾਰਨਿੰਗ ਆਫਟਰ ਪਿਲਸ ਹੁੰਦੀਆਂ ਨੇ, ਸੋ ਉਹ ਵੀ ਮੈਂ ਇੱਥੇ ਕਹਿ ਦੇਣਾ ਚਾਹਾਂਗੀ ਕਿ ਜੀਪੀ ਦੀ ਸਲਾਹ ਤੋਂ ਬਿਨਾਂ ਕੋਈ ਵੀ ਪਿਲ ਲੈਣਾ ਖਤਰੇ ਤੋਂ ਖਾਲੀ ਨਹੀਂ ਹੈ। ਸੋ ਉਹ ਵੀ ਤੁਸੀਂ ਆਪਣੇ ਜੀਪੀ ਤੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ। ਸੋ ਇਹ ਮੇਰਾ ਕੀ ਮੈਸੇਜ ਇੱਥੇ ਇਹੀ ਹੋਏਗਾ ਕਿ ਤੁਸੀਂ ਮੇਕ ਸ਼ੋਰ ਯੂ ਟਾਕ ਟੂ ਯੋਰ ਪੇਰੈਂਟਸ ਐਂਡ ਮੇਕ ਸ਼ੋਰ ਯੂ ਨੋ ਐਵਰੀਥਿੰਗ ਅਬਾਊਟ ਇਟ ਬਿਫੋਰ ਯੂ ਈਵਨ ਅਟੈਂਪਟ ਟੂ ਹੈਵ ਅ ਸੈਕਸ਼ੁਅਲ ਐਕਟੀਵਿਟੀ।
SBS, 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 SBS Radio.